ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਹ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਹ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹਾਜ਼ਰੀਆਂ ਭਰ ਕੇ ਆਪ ਸਮੁੱਚੀ ਸੰਗਤ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਇਸ ਪਾਵਨ ਪਵਿੱਤਰ ਅਸਥਾਨ ਦੀ ਨਿਤਾ ਪ੍ਰਤ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਏ ਹੋਏ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਦੀ ਵਿਚਾਰ ਵਾਸਤੇ ਜੋ ਸਮਾਂ ਰੋਜ਼ਾਨਾ ਹੀ ਗੁਰੂ ਰਾਮਦਾਸ ਜੀ ਸਭਨਾ ਦੀ ਝੋਲੀ ਵਿੱਚ ਪਾਉਂਦੇ ਨੇ, ਅੱਜ ਵੀ ਇਹ ਸਮਾਂ ਪ੍ਰਾਪਤ ਹੋਇਆ। ਆਓ ਇਸ ਸਮੇਂ ਨੂੰ ਸਫਲਾ ਬਣਾਈਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਹੋਏ ਦੋਵੇਂ ਹੱਥ ਜੋੜ ਕਰਕੇ ਰਸਨਾ ਪਵਿੱਤਰ ਕਰੋ ਜੀ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਹ।
ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਜਿਸ ਸ਼ਬਦ ਦੀ ਵਿਚਾਰ ਕਰਨੀ ਹੈ, ਇਹ ਪਾਵਨ ਪਵਿੱਤਰ ਸ਼ਬਦ ਜੈਤ ਸ੍ਰੀ ਕੀ ਵਾਰ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰਦੇ ਨੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਪੜਦਿਆਂ ਨੂੰ ਦੂਰ ਕਰਦੇ ਨੇ, ਉਸ ਭਰਮ ਭੁਲੇਖੇ ਨੂੰ ਦੂਰ ਕਰਦੇ ਆ ਜਿਸ ਮਾਇਆਵੀ ਪਰਦੇ ਦੇ ਕਾਰਨ, ਜਿਸ ਮਾਇਆਵੀ ਭੁਲੇਖਿਆਂ ਦੇ ਕਾਰਨ ਅੱਜ ਦਾ ਇਨਸਾਨ ਦੁਖੀ ਹੋ ਰਿਹਾ, इंसान नूं अपने दर्द दी दवा नहीं मिल रही। जिस मायावी पर्दे दे कारण इंसान चिंता विच है, जिस मायावी पर्दे दे कारण इंसान गुरु तो दूर हुंदा जा रहा है, भगती तो दूर हुंदा जा रहा है, इबादत तो दूर हुंदा जा रहा है। पंचम पातशाह धन गुरु अर्जन देव सच्चे पातशाह जी महाराज सब तो पहला शब्द वरतदे ने, देखो संसार दी दौड़ बहुती नहीं, तीन चार चीजां तक है। इंसान दी सब तो पहली दौड़ है संसारिक राज दी प्राप्ति लई। राज दी प्राप्ति इस वास्ते कि धन आ जावे, पर राज ते धन भी व्यर्थ हुंदे ने जे सोहणापन ना होवे। इसलिए इंसान जे राज होवे, धन होवे, सोहणा ना होवे ते अपने धन नूं फिर अपने चेहरे दी सुंदरता दे बनाउण उत्ते लगा दिंदा है। अपनी माया अज समाज दे विच बहुते लोग अपने आप नूं सुंदर विखाउण वास्ते उजाड़ रहे ने। जिन्हां कोल माया उन्हां दा जोर इसे चीज ते लगा है कि असी कदे बजुर्ग ना होइए, बूढ़े ना होइए। सतगुरु सच्चे पातशाह फिर चौथा शब्द जो वरतदे ने, जो चौथी दौड़ है इंसान दी, अपनी जाति, अपना फिरका, अपना धड़ा, अपने रिश्ते, इन्हां दा हंकार। पर सतगुरु सच्चे पातशाह सब तो पहला शब्द वरतदे ने राज कपटं, के राज कपट दी नहीं आई है। देखो जो हुक्मनामा साहिब धन सतगुरु श्री गुरु ग्रंथ साहिब जी दे विचों आउंदा है ना, रोजाना ही गुरु कियां संगतां सरवण कर दियां, इस हुक्मनामे दा भी एक महात्म है। क्योंकि विचार दे उते जे इतना लम्मा समा असी मिलजुल करके बैठ करके विचार नूं सरवण कर दियां ते इहदा महात्म की है। सतगुरु श्री गुरु गोबिंद सिंह साहब सच्चे पातशाह जी महाराज जिस वक्त नंदेड़ दी धरती ते सन, तां ज्योति जोत समाउण तो पहला पंचम पातशाह धन श्री गुरु अर्जन देव सच्चे पातशाह जी ने जिस आदि ग्रंथ साहब जी दी बीड़ दी संपादना कीती सी, उसे बीड़ नूं आदि ग्रंथ साहब दे विच नौवें गुरदेव दी बाणी एकत्रित करके नंदेड़ दी धरती ते जा करके गुरता गद्दी धन सतगुरु श्री गुरु ग्रंथ साहब जी नूं दे करके ज्योति जोत समाउण तो पहला साहिबे कमाल धन गुरु गोबिंद सिंह जी ने बचन किया, मेरी जगह गुरु ग्रंथ साहिब जी को जानना। गुरु गोबिंद सिंह कहिंदे सिखो मेरी जगह ते अज तो बाद गुरु ग्रंथ साहिब नूं जाणियो, भाव जिस तरह मेरे बचन सुणदे हो, जिस तरह मेरे सामने झुकदे हो, अज तो बाद गुरु ग्रंथ साहिब दे बचन सुणियो ते गुरु ग्रंथ साहिब दे सामने झुकियो। पुछिया दसवें पातशाह नूं महाराज महात्म की है, ते दसवें पातशाह कहिंदे मेरी जगह गुरु ग्रंथ साहिब जी को जानना, जो सिख जानेगा तिसकी काल थाए पएगी। जेड़ा भी बाजा वाले नूं गुरु ग्रंथ साहिब दे विच्चों महसूस करेगा, बाजा वाला उस सिख दी कदे बाह नहीं छड़ेगा। ते पुछिया महसूस किस तरह करिए, सतगुरु कहिंदे रोजाना जो मुखवाक हुक्मनामा साहिब आउणगे, ਇਹ ਨਾ ਸਮਝਣਾ ਕੋਈ ਗ੍ਰੰਥੀ ਸਿੰਘ ਤਾਬਿਆ ਬੈਠ ਕਰਕੇ ਮੁਖਵਾਕ ਦੇ ਸ਼ਬਦ ਪੜ ਰਿਹਾ ਹੈ। ਜਿਸ ਵੀ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁਕਮਨਾਮਾ ਬਖਸ਼ਣ, ਸਿੱਖੋ ਸਮਝਿਓ ਉਹ ਬਾਣੀ ਦੇ ਵਿੱਚੋਂ ਬਾਜਾਂ ਵਾਲਾ ਤੁਹਾਡੇ ਨਾਲ ਬਚਨ ਕਰ ਰਿਹਾ। ਇਹ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਹੈ। ਇਹ ਬਚਨ ਕਰਕੇ ਜਦੋਂ ਨੰਦੇੜ ਦੀ ਧਰਤੀ ਤੇ ਵੀ ਹੁਕਮਨਾਮਾ ਲਿਆ ਤੇ ਹੁਕਮ ਆਇਆ ਸੀ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ, ਤੇ ਇਸੇ ਸ਼ਬਦ ਦੇ ਵਿੱਚ ਇੱਕ ਪੰਕਤੀ ਆਈ, ਸਦਾ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨਾ ਭਇਓ ਦੁਰਾਈ। ਮੋਹਰ ਲਾ ਦਿੱਤੀ ਬਾਣੀ ਨੇ ਕਿ ਜੋ ਬਾਜਾਂ ਵਾਲੇ ਨੇ ਕਿਹਾ ਜੁਗੋ ਜੁਗ ਅਟਲ ਹੈ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਆਵਾਜ਼ ਆਵੇ, ਸਮਝ ਲਓ ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਆ ਰਹੀ। ਖਾਲਸਾ ਜੀ ਇਹ ਬੇਨਤੀ ਤਾਂ ਕੀਤੀ ਕਿ ਮਾਰਜ ਪੜਦਾ ਚੱਕਣ ਬਾਰੇ ਉਪਦੇਸ਼ ਤਾਂ ਕਰ ਰਹੇ ਆ ਤੇ ਅਸੀਂ ਸੁਣ ਰਹੇ ਹਾਂ, ਪਰ ਸੁਣ ਕੇ ਤਿਆਗ ਕੇ ਜਾਣਾ ਨਹੀਂ ਹੈ। ਹੁਕਮਨਾਮੇ ਦੀ ਵਿਚਾਰ ਨੂੰ ਸਰਵਣ ਕਰਕੇ ਜੀਵਨ ਵਿੱਚ ਲਾਗੂ ਵੀ ਕਰਨਾ ਹੈ। ਜਿਨ੍ਹਾਂ ਬਜ਼ੁਰਗਾਂ ਦੀ ਕਮਾਈਆਂ ਕਰਕੇ जिन्हां बजुर्गां दी कुर्बानियां करके आपां सजदे हां, इतिहास दे विच इक बड़ा वड्डा नुकता है। कहिंदे जदों भी सिख दे अंदर कोई दुविधा हुंदी सी, कोई दुचित्ती हुंदी सी ना, ते सारे सिख सरदार सारियां मिसलां गुरु ग्रंथ साहिब सच्चे पातशाह दे सन्मुख गल विच पल्ला पाके अरदास करके मुखवाक लैंदे सी, ते जो भी हुक्मनामा आउंदा सी उस दे शब्द दे भाव नूं समझ करके गुरमता पका लैंदे सी। अमृतसर दे धरती ते आ श्री अकाल तख्त साहिब दे सामने विसाखी दे जोड़ मेले ते कसूर दे एक ब्राह्मण ने आके फरियाद कीती कि एक मुगल हकूमत दा हुक्मरान मेरी घरवाली नूं बंदी बनाई बैठा है, होर कोई बूहा नजर नहीं आया जिदा मैं बूहा खड़कावां, दुनिया दी कोई कचहरी नजर नहीं आई जिस कचहरी विच मैनूं न्याय मिले, इसलिए मैं खालसा पंथ दे इस अकाल तख्त दे सामने आके फरियाद करदा। उस समय सेवा निभा रहे सन जथेदार बाबा जस्सा सिंह आलूवालिया, फरियाद कीती मेरी फरियाद सुनी जावे। कुछ सिंह कहिंदे हुणे चढ़ाई करो, कुछ कहिंदे तैयारी कर लो, दुविधा पै गई। ते जथेदार जस्सा सिंह आलूवालिया ने कहा दुविधा विच ना पवो, सदा हजूर हाजर है नाजर, गुरु ग्रंथ साहिब दे अगे अरदास करके हुक्मनामा लो। हुक्मनामा लिया, शब्द आया पंजे बद्दे महाबली कर सच्चा टोआ। जदो ए हुक्मनामा साहिब दे शब्द सुने, कहिंदे अकाल तख्त साहिब विखे मीरी पीरी दे निशाना दे कोल खड़ के सिंघां ने जकारे लाए ते कसूर वल चढ़ाई कर दिती। उस ब्राह्मण दी फरियाद नूं पूरिया कीता, उस दी घरवाली नूं छड़ा के सही सलामत घर विच पहुंचाया। मेरे कहण तो भाव के गुरु ग्रंथ साहिब सच्चे पातशाह जी का हुक्मनामा साडे वास्ते एक सिख्या है, ते अज सतगुरु गुरु अर्जन देव जी शब्द राही सिख्या देंदे ने राज कपटंग। कपट कहिंदे ने धोखे नूं, कपट कहिंदे ने छल नूं, ते कपट बेईमानी नूं भी कहिंदे ने। महाराज सच्चे पातशाह कहिंदे भाई जिस संसारक राज दी दौड़ वास्ते तू दौड़ रहा ए कपट है, ए धोखा है। पर जेकर पुछिया जावे के सच्चे पातशाह समा सी ते छेवें जामे दे अंदर जिस समय मीरी पीरी दे मालक गुरु हरगोबिंद साहब सच्चे पातशाह चोज वरतौंदे सी, ते उस समय ऐसा चोज भी पातशाह ने वरताया के हकूमत दा बाज उड़ के सिखां दे हाथ विच लगा, ते छेवें पातशाह जी ने बाज वापस ना मोड़न दा उपदेश दिता सी। ते जदों सिपाही सुनेहा लैके आए के बादशाह दा बाज मोड़ दिओ, ते छेवें पातशाह जी ने इनकार कर दिता। सिखां ने पुछिया महाराज बाज कास तों नहीं मोड़ना, ते छेवें पातशाह ने कहा बाज इनको अब नहीं देना, हुण बाज नहीं मोड़ांगे, बाज दे नाल नाल इन्हां दा तख्तो ताज भी खो लवांगे। ते छेवें पातशाह नूं सिखां ने कहा महाराज गुरबाणी तां कहिंदी है राज कपटंग, राज धोखा है, राज छल है। छेवें पातशाह कहिंदे सिखो ओ राज कपटंग है जिस राज दे विच बेईमानी होवे, जिस राज दे विच गरीबां नूं लताड़िया जावे, जिस राज दे विच लोकां दे हक खोए जान, पर जिस राज दे विच लोकां नूं हक दित्ते जान, जिस राज दे विच लोकां दी सुनवाई कीती जावे, जिस राज विच लोकां दे नाल न्याय कीता जावे, उस तों वधिया राज कोई हो नहीं सकदा। ते सचमुच सिखां ने इह राज करके भी विखाया। शेरे पंजाब महाराजा रणजीत सिंह जी ने रहो विचार, सतगुरु सच्चे पातशाह महाराज कहिंदे ने जिस राज दे विच धोखा होवे, बेईमानी होवे, ओ राज कपट दी न्याई है। पर देखो ए सच है, गुरु नानक दे घर जैसा महान घर नहीं लभना। दुनिया ते जदों भी भगती वास्ते प्रेरिया जांदा सी दो चीजां दा लालच दिता जांदा सी। पहला लालच ही राज दा दिता जांदा सी कि जे भगती करोगे ते राज मिलेगा। दूसरा लालच दिता जांदा सी भगती करोगे मोक्ष मिलेगा, मुक्ति मिलेगी। पर संसार दी भगती दे नालों निराली भगती गुरु नानक दे घर ने सिखाई। भगत निराली अल्लाह दी जापै गुर विचार। गुरु नानक साहब दे घर ने वखरी भगती सिखाई। राज ना चाहूं मुक्त ना चाहूं मन प्रीत चरण कमलारे। ना राज चाहिदा है ना मुक्ति चाहिदी है, सानू केवल ता केवल गुरु के चरणा दी प्रीति चाहिदी है, गुरु के चरणा दा प्रेम चाहिदा है। यही कारण है खालसिया ने 19 वार भी दिल्ली दे हिक दे उते निशान साहब चला करके दिल्ली दे तख्त नू छड़ के आउंदे रहे। क्यों? क्योंकि उन्हां सिंघां वास्ते राज कपट दी नहीं आई सी। उन्हां सिंघां दे वास्ते राज कोई बहुती वड्डी वस्तु नहीं, बल्कि गुरु के चरणा दी प्रीति ज्यादा महंगी वस्तु है। खालसा जी सतगुरु सच्चे पातशाह बख्शिश करदे ने कि भाई राज कपटंग, जिस राज दी प्राप्ति वास्ते लोग हठ करदे ने, जिस राज दी प्राप्ति वास्ते लोग तप करदे ने, तू इस राज दी प्राप्ति वास्ते नहीं, तू बल्कि उस अकाल पुरख वाहेगुरु परमात्मा दे दीदारियां दी झलक वास्ते, उस अकाल पुरख वाहेगुरु परमात्मा दे प्रेम दे विच भिज करके उन्हूं पुकारिया कर, ओदी भगती करिया कर, ओदी बंदगी करिया कर। पर मैं बेनती करा, कईयां दे मन विच आवेगा अज सिख भी राज दी गल करदे आ, अज हर एक सिख दे मन दी एही पुकार है भी सानू राज मिल जावे। ते गुरु गोबिंद सिंह साहब सच्चे पातशाह नूं पुछिए, महाराज सानू राज दी पुकार करनी चाहीदी है, राज दी मंग करनी चाहीदी है। ते गुरु गोबिंद सिंह साहब अपने बाणी दे विच बचन करदे ने, कहिंदे हो खालसा तू लै पातशाही, कहिंदे सिखो तुसी खालसा बन जाओ। जेड़ा खालसा बन जावेगा राज मंगण वाला नहीं, राज वंडन वाला बन जावेगा। जेड़ा खालसा बन जावेगा ओदे चरणा दे विच पूरी दुनिया दे राज आके चुक जाया करनगे। एक ना गुरु ग्रंथ साहिब दे विच आपां बचन पढ़दे हां, राज जोग तख्त दीयन गुर रामदास। राज जोग भाव जेड़ा राज जोग दा तख्त गुरु रामदास कोल है, इस राज दे विच कोई भी बेन्याई नहीं है, इस राज दे विच हक नहीं खोए जांदे, बल्कि जिन्हों किते न्याय नहीं मिलता गुरु रामदास दे घर विच आवे गुरु रामदास ओदे नाल सच्चा न्याय करदे आ। हुण जो शब्द गुरु रामदास सच्चे पातशाह लई वरते के राज जोग तख्त दीयन गुर रामदास, के गुरु रामदास कोल जिहड़ा तख्त है ओ राज ते जोग दा है, गुरु गोबिंद सिंह महाराज कहिंदे बस जेड़ा राज जोग दा तख्त गुरु रामदास कोल सी, गुरु के सिखो मैं ओही राज जोग दा तख्त अपने खालसे नूं दे चलिया हां। ऐसे हर गुण खालसे बख्शे भगत ज्ञानी, राज जोगेश्वर जेड़ा तख्त मेरे खालसे कोल है ए भी कल्ला राज वाला नहीं, ए जोग भाव मीरी ते पीरी दोवां दा तख्त है। सो इस करके सतगुरु कहिंदे ने केवल राज वास्ते ना दौड़, जिस राज दे विच प्रेमा भगती नहीं, प्रभु भगती नहीं, जिस राज दे विच न्याय नहीं, ओ राज कपट दी न्याई है। ते इस तों अगे सतगुरु सच्चे पातशाह महाराज बचन करदे ने, राज कपटंग रूप कपटंग, अपने रूप नूं अपने चेहरियां नूं सुंदर बनाउण वास्ते बंदा कितना कुछ करदा है, जां अक्सर ही इंसान दा सुभाव है सुंदरता दे उपर डोल जांदा है। महाराज सच्चे पातशाह कहिंदे इह जिहड़ी सुंदरता दे उपर तू डोल रिहा ना, याद रखी इह चार दिवस को पेखना अंत खे की खे। चार दिन वेखण नूं चेहरे दी सुंदरता बहुत सोहणी जापदी है, पर इह याद रखी जिहड़ी चमक तैनूं अज जवानी विच नजर आ रही है ਇਹ ਚਮਕ ਬੁਢਾਪੇ ਵਿੱਚ ਨਹੀਂ ਮਿਲੇਗੀ। ਤੇ ਜੋ ਰੂਪ ਤੈਨੂੰ ਬੁਢਾਪੇ ਵਿੱਚ ਨਜ਼ਰ ਆ ਰਿਹਾ ਹੈ, ਮੌਤ ਤੋਂ ਬਾਅਦ ਕੇਵਲ ਲਾਸ਼ ਰਹਿ ਜਾਵੇਗੀ, ਤੇ ਲਾਸ਼ ਦੇ ਉੱਤੇ ਇਹ ਰੂਪ ਵੀ ਨਜ਼ਰ ਨਹੀਂ ਆਵੇਗਾ ਜਿਹੜਾ ਬੁਢਾਪੇ ਵਿੱਚ ਵੀ ਨਜ਼ਰ ਆ ਰਿਹਾ ਹੈ। ਸਤਿਗੁਰੂ ਕਹਿੰਦੇ ਇਸ ਕਰਕੇ ਭਾਈ ਇਹ ਦੋਵੇਂ ਚੀਜ਼ਾਂ ਹੀ ਕਪਟ ਦੀ ਨਿਆਈ ਨੇ, ਛਲ ਦੀ ਨਿਆਈ ਨੇ, ਜੇ ਤੈਨੂੰ ਪ੍ਰਭੂ ਭਗਤੀ ਤੋਂ ਤੋੜਦੇ ਨੇ। ਜੇ ਤੈਨੂੰ ਪ੍ਰੇਮਾ ਭਗਤੀ ਤੋਂ ਤੋੜਦੇ ਨੇ। ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਵਰਗ ਜੇ ਡੋਲਦਾ ਹੈ ਤੇ ਬਾਹਰੀ ਸਰੀਰਕ ਸੁੰਦਰਤਾ ਦੇ ਉੱਤੇ ਮੋਹਿਤ ਹੋ ਕਰਕੇ ਡੋਲਦਾ ਹੈ, ਅੱਜ ਦੇ ਨੌਜਵਾਨ ਵਰਗ ਡੋਲਦਾ ਹੈ ਵਾਸ਼ਨਾਵਾਂ ਦੇ ਵਿੱਚ ਗ੍ਰਸਤ ਹੋ ਕਰਕੇ ਗੁਰੂ ਨਾਲੋਂ ਡੋਲਦਾ ਹੈ, ਗੁਰੂ ਦੀ ਰਹਿਤ ਤੋਂ ਥਿੜਕਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਵਰਗਾ ਮੁਰਸ਼ਦ ਨਹੀਂ ਦੁਨੀਆਂ ਤੇ ਮਿਲਣਾ, ਇਸ ਤਰ੍ਹਾਂ ਸਿੱਖਿਆਵਾਂ ਕੋਈ ਵੀ ਮੁਰਸ਼ਦ ਆਪਣੇ ਮੁਰੀਦਾਂ ਨੂੰ ਨਹੀਂ ਦੇ ਕੇ ਗਿਆ ਜਿਹੜੀਆਂ ਜਿਹੜੀਆਂ ਸਿੱਖਿਆਵਾਂ ਬਾਜਾਂ ਵਾਲਾ ਆਪਣੇ ਖਾਲਸੇ ਨੂੰ ਦੇ ਕੇ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਸੁਚੇਤ ਹੋਵੇਂ, ਜਦੋਂ ਤੂੰ ਜਾਗਰਤ ਅਵਸਥਾ ਵਿੱਚ ਹੋਵੇਂ ਤੇ ਚੇਤੇ ਰੱਖੀ, ਅਗਰ ਤੁਯੰ ਪਰੀ ਚੋਬਾਸ਼ਦ ਤਿਸੇ ਉਠਾ ਕਰ ਪਲਕ ਨਾ ਦਿਖਣਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬੰਦਾ ਅਕਸਰ ਚਿਹਰੇ ਦੀ ਸੁੰਦਰਤਾ ਨੂੰ, ਵਾਸ਼ਨਾ ਜਦੋਂ ਹਾਵੀ ਹੁੰਦੀ ਹੈ ਤੇ ਬਾਹਰੀ ਸੁੰਦਰਤਾ ਵੇਖ ਕੇ ਡੋਲ ਜਾਂਦਾ ਹੈ। ਮਹਾਰਾਜ ਕਹਿੰਦੇ ਜਦੋਂ ਤੂੰ ਸਮਾਜ ਵਿੱਚ ਵਿਚਰੇ ਤੇ ਕਿਸੇ ਦੀ ਚਿਹਰੇ ਦੀ ਸੁੰਦਰਤਾ ਨੂੰ ਵੇਖ ਕਰਕੇ ਤੇਰੇ ਮਨ ਵਿੱਚ ਗਲਤ ਫੁਰਨਾ ਆ ਵੀ ਜਾਵੇ, ਐਸਾ ਕੋਈ ਵੀ ਨਹੀਂ ਦੁਨੀਆਂ ਤੇ ਇੱਕ ਗੁਰੂ ਤੋਂ ਬਿਨਾਂ, ਕਰਤਾਰ ਤੋਂ ਬਿਨਾਂ ਜਿਹੜਾ ਆਪਣੇ ਵਾਸ਼ਨਾਵਾਂ ਤੇ ਪੂਰੀ ਤਰ੍ਹਾਂ ਜਿੱਤ ਪਾ ਲਵੇ। ਕੇਵਲ ਕਰਤਾਰ ਗੁਰੂ ਤੇ ਜਾਂ ਗੁਰੂ ਦਾ ਥਾਪੜਾ ਲੈ ਕਰਕੇ ਗੁਰੂ ਦਾ ਸੱਚਾ ਸਿੱਖ ਹੀ ਹੈ ਜਿਹੜਾ ਆਪਣੀਆਂ ਇੰਦਰੀਆਂ ਨੂੰ, ਆਪਣੇ ਨੇਤਰਾਂ ਨੂੰ, ਆਪਣੀ ਵਾਸ਼ਨਾਵਾਂ ਨੂੰ ਜਿੱਤ ਲੈਂਦਾ ਹੈ। ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਿ ਦੁਨੀਆਂ ਵਿੱਚ ਵਿਚਰਦੇ ਹੋਏ ਜੇ ਕਿਸੇ ਦੀ ਸੁੰਦਰਤਾ ਨੂੰ ਵੇਖ ਕਰਕੇ ਮਨ ਵਿੱਚ ਗਲਤ ਫੁਰਨਾ ਆਇਆ ਤੇ ਚੇਤੇ ਰੱਖਿਓ, ਬਾਜਾਂ ਵਾਲੇ ਦਾ ਸਿੰਘ ਉਹੀ ਹੈ ਕਿ ਇੱਕ ਵਾਰ ਗਲਤ ਫੁਰਨਾ ਆ ਗਿਆ ਤੇ ਨਾਲ ਦੀ ਨਾਲ ਆਪਣੀਆਂ ਪਲਕਾਂ ਹੇਠਾਂ ਕਰ ਲਵੇ, ਨੇਤਰ ਹੇਠਾਂ ਕਰ ਲਵੇ, ਦੁਬਾਰਾ ਫਿਰ ਆਪਣੇ ਨੇਤਰ ਉਤਾਂਹ ਕਰਕੇ ਉਸ ਚਿਹਰੇ ਵੱਲ, ਉਸ ਸੁੰਦਰਤਾ ਵੱਲ ਵੇਖੇ ਨਾ। ਮਹਾਰਾਜ ਕਹਿੰਦੇ ਗਲਤ ਫੁਰਨੇ ਨਾਲ ਨਹੀਂ ਵੇਖਣਾ, ਅਗਰ ਤੁਯੰ ਪਰੀ ਚੋਬਾਸ਼ਦ ਤਿਸੇ ਉਠਾ ਕਰ ਪਲਕ ਨਾ ਦਿਖਣਾ। ਨੌਜਵਾਨ ਇਹ ਕਹਿੰਦੇ ਨੇ ਕਿ ਜਾਗਦੇ ਹੋਏ ਤੇ ਅਸੀਂ ਆਪਣੇ ਮਨ ਤੇ ਚਲੋ ਕਾਬੂ ਫਿਰ ਵੀ ਗੁਰੂ ਦੀ ਰਹਿਮਤ ਨਾਲ ਪਾ ਲਵਾਂਗੇ, ਪਰ ਸੁਪਨੇ ਵਿੱਚ ਜੇ ਸੁਪਨੇ ਵਿੱਚ ਕਿਤੇ ਗਲਤ ਫੁਰਨਾ ਆ ਜਾਵੇ ਤੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੁਧ ਜਬ ਤੇ ਹਮ ਧਰੀ ਗੁਰਦੇਵ ਬਚਨ ਤਬ ਦੇ ਹਮਾਰੇ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਾਇਓ ਸਿੰਘੋ। ਚੇਤੇ ਰੱਖਿਓ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਉਹੀ ਹੈ ਜਿਹੜਾ ਸੁਪਨੇ ਦੇ ਵਿੱਚ ਵੀ ਕਿਸੇ ਬਾਰੇ ਮਾੜਾ ਫੁਰਨਾ ਨਾ ਲਿਆਵੇ। ਇਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖਿਆ। ਕਿਉਂਕਿ ਮਹਾਰਾਜ ਨੂੰ ਪਤਾ ਹੈ ਜੋ ਸੁੰਦਰਤਾ ਤੈਨੂੰ ਮੋਹਿਤ ਕਰ ਰਹੀ ਹੈ ਆਪਣੀ ਤਰਫ, ਇਹ ਤੇਰੇ ਨਾਲ ਇੱਕ ਬਹੁਤ ਵੱਡਾ ਧੋਖਾ ਹੈ, ਇਹ ਤੇਰੇ ਅੰਦਰ ਦੇ ਅੰਮ੍ਰਿਤ ਨੂੰ ਲੁੱਟੇਗੀ, ਇਹ ਤੇਰੇ ਅੰਦਰ ਦੇ ਰਸ ਨੂੰ ਲੁੱਟੇਗੀ, ਇਹ ਤੇਰੇ ਅੰਦਰ ਦੇ ਆਨੰਦ ਨੂੰ ਲੁੱਟੇਗੀ, ਇਸ ਕਰਕੇ ਤੂੰ ਰਾਜ ਦੇ ਕਪਟ ਤੋਂ ਵੀ ਬਚ ਕੇ ਰਹਿਣਾ ਹੈ ਤੇ ਬਾਹਰੀਆਂ ਵਾਸ਼ਨਾਵਾਂ ਤੋਂ ਵੀ ਬਚ ਕੇ ਰਹਿਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਮਹਾਰਾਜ ਬਚਨ ਕਰਦੇ ਨੇ ਧਨ ਕਪਟੰ, ਪਹਿਲਾਂ ਰਾਜ ਬਾਰੇ ਦੱਸਿਆ, ਰੂਪ ਬਾਰੇ ਦੱਸਿਆ, ਫਿਰ ਧਨ ਬਾਰੇ ਦੱਸਦੇ ਨੇ। ਸਮਾਜ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਵੀ ਦੌੜ ਇਨਸਾਨ ਨੂੰ ਲੱਗੀ ਹੈ ਤੇ ਕੇਵਲ ਧਨ ਦੀ, ਦੌਲਤ ਦੀ, ਮਾਇਆ ਦੀ ਪ੍ਰਾਪਤੀ ਵਾਸਤੇ ਲੱਗੀ ਹੈ। ਸਾਡੇ ਜੋ ਬਜ਼ੁਰਗ ਸਨ ਜਿਨ੍ਹਾਂ ਨੇ ਸੰਘਰਸ਼ ਕੀਤੇ, ਕਈਆਂ ਦੇ ਬਜ਼ੁਰਗ ਪਾਕਿਸਤਾਨ ਦੇ ਵਿੱਚ, ਜੋ ਪੰਜਾਬ ਹੈ ਉਧਰੋਂ ਉੱਜੜ ਕੇ ਆਏ, ਇਸ ਪੰਜਾਬ ਦੇ ਵਿੱਚ ਵਸੇ, ਇਸ ਪੰਜਾਬ ਦੇ ਵਿੱਚ ਵਸ ਕੇ ਉਹਨਾਂ ਨੇ ਸੰਘਰਸ਼ ਕੀਤੇ, ਮਿਹਨਤਾਂ ਕੀਤੀਆਂ, ਜ਼ਮੀਨਾਂ ਆਬਾਦ ਕੀਤੀਆਂ ਤੇ ਉਹਨਾਂ ਨੇ ਬੜੀ ਸੋਹਣੀ ਜ਼ਿੰਦਗੀ ਬਤੀਤ ਕੀਤੀ। ਪਰ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਇਤਨਾ ਜ਼ਿਆਦਾ ਦੌਲਤ ਦੀ ਦੌੜ ਦੇ ਵਿੱਚ ਗ੍ਰਸਤ ਹੋ ਚੁੱਕਿਆ ਕਿ ਜਿਹੜੀਆਂ ਬਜ਼ੁਰਗਾਂ ਦੀ ਮਿਹਨਤਾਂ ਦੇ ਨਾਲ ਕੀਤੀ ਕਮਾਈਆਂ ਅਤੇ ਬਜ਼ੁਰਗਾਂ ਦੀ ਮਿਹਨਤਾਂ ਦੇ ਨਾਲ ਬਣੀਆਂ ਜ਼ਮੀਨਾਂ ਜਾਇਦਾਦਾਂ ਸਨ, ਉਹਨਾਂ ਜ਼ਮੀਨਾਂ ਜਾਇਦਾਦਾਂ ਨੂੰ ਵੀ ਦਾਅ ਤੇ ਲਾ ਕੇ ਵੇਚ ਕਰਕੇ ਵਿਦੇਸ਼ਾਂ ਵੱਲ ਮੁੱਖ ਕਰ ਰਿਹਾ। ਤੇ ਮੈਨੂੰ ਕਿਸੇ ਨੇ ਕਿਹਾ ਸੀ ਕਿ ਇੱਥੇ ਪੂਰੀ ਨਹੀਂ ਪੈਂਦੀ, ਤੇ ਮੈਂ ਇੱਕ ਬੇਨਤੀ ਕਰਦਾ, ਜਿਹੜੇ ਬਜ਼ੁਰਗ ਉੱਜੜ ਕੇ ਆਏ ਸੀ ਉਹਨਾਂ ਕੋਲ ਤੇ ਪੰਜੀ ਵੀ ਨਹੀਂ ਸੀ, ਪਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਨਾ ਸਿੱਖੀ ਛੱਡੀ ਸੀ ਤੇ ਨਾ ਗੁਰੂ ਵੱਲ ਪਿੱਠ ਕੀਤੀ ਤੇ ਨਾ ਹੀ ਪੰਜਾਬ ਨੂੰ ਛੱਡਿਆ, ਤੇ ਬਲਕਿ ਗੁਰੂ ਦੇ ਥਾਪੜੇ ਤੇ ਮਿਹਨਤਾਂ ਕਰਕੇ ਅੱਜ ਤੁਹਾਨੂੰ ਜ਼ਮੀਨਾਂ ਵਾਲਾ ਬਣਾ ਦਿੱਤਾ। ਤੇ ਸਾਨੂੰ ਵੀ ਚਾਹੀਦਾ ਕਿ ਧਨ ਇੱਕ ਕਪਟ ਦੀ ਨਿਆਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੌਲਤ ਗੁਜ਼ਰਾਨ, ਦੌਲਤ ਗੁਜ਼ਾਰੇ ਮਾਤਰ ਹੋਵੇ ਤੇ ਬੰਦੇ ਨੂੰ ਸੰਤੋਖ ਧਾਰਨ ਕਰ ਲੈਣਾ ਚਾਹੀਦਾ, ਬੰਦੇ ਨੂੰ ਸੰਤੁਸ਼ਟ ਹੋ ਜਾਣਾ ਚਾਹੀਦਾ। ਕਿਉਂਕਿ ਜਿਸ ਦੌੜ ਦੀ ਪ੍ਰਾਪਤੀ ਵਾਸਤੇ ਬੰਦਾ ਤਾ ਉਮਰ ਭਟਕਦਾ, ਅਖੀਰਲੇ ਸਵਾਸ ਤੇ ਆ ਕੇ ਆਪਣੀ ਹਥੇਲੀ ਵੱਲ ਵੇਖਦਾ ਤੇ ਸਮਝ ਪੈ ਜਾਂਦੀ ਹੈ ਕਿ ਜਿਸ ਦੌਲਤ ਨੂੰ ਹੱਥਾਂ ਵਿੱਚ ਪਕੜਨ ਵਾਸਤੇ ਦੌੜਦਾ ਰਿਹਾ, ਅੱਜ ਅਖੀਰਲੇ ਸਵਾਸ ਤੇ ਹੱਥ ਦੇ ਉੱਤੇ ਇੱਕ ਪੰਜੀ ਵੀ ਟਿਕ ਨਾ ਸਕੀ। ਸੋ ਇਸ ਕਰਕੇ ਨਾਲ ਕੀ ਟਿਕਣਾ ਹੈ, ਨਾਨਕ ਲਿਖ ਹੈ ਇੱਕ ਗੱਲ ਹੋਰ ਹਉਮੈ ਚੱਖਣਾ ਚਾਹ। ਨਾਲ ਤਾਂ ਕੇਵਲ ਮਾਇਆ ਟਿਕਣੀ ਹੈ। ਮੈਂ ਤੇ ਅਕਸਰ ਇਹ ਬੇਨਤੀ ਕਰਦਾ ਹੁੰਦਾ ਕਿ ਅਸਲ ਦੇ ਵਿੱਚ ਇਨਸਾਨ ਦੇ ਅੰਦਰ ਇੱਕ ਦਰਦ ਦੀ ਹੈ ਪੀੜਾ, ਇਨਸਾਨ ਦੇ ਅੰਦਰ ਇੱਕ ਦੁੱਖ ਦੀ ਹੈ ਪੀੜਾ, ਤੇ ਇਨਸਾਨ ਆਪਣੇ ਦਰਦ ਦੀ ਦਵਾ ਸਮਝਦਾ ਹੈ ਦੌਲਤ ਨੂੰ, ਪਰ ਦੌਲਤ ਦਵਾ ਨਹੀਂ ਹੈ। ਇਨਸਾਨ ਆਪਣੇ ਦਰਦ ਦੀ ਦਵਾ ਸਮਝਦਾ ਹੈ ਰਾਜ ਨੂੰ, ਪਰ ਰਾਜ ਵੀ ਦਵਾ ਨਹੀਂ ਹੈ। ਇਨਸਾਨ ਆਪਣੇ ਦਰਦ ਦੀ ਦਵਾ ਸਮਝਦਾ ਹੈ ਰਿਸ਼ਤਿਆਂ ਨੂੰ, ਪਰ ਰਿਸ਼ਤੇ ਵੀ ਦਵਾ ਨਹੀਂ ਨੇ। ਅਸਲ ਦੇ ਵਿੱਚ ਇਨਸਾਨ ਦੇ ਦਰਦ ਦੀ ਦਵਾ ਹੈ ਕੇਵਲ ਤੇ ਕੇਵਲ ਗੋਬਿੰਦ ਦਾ ਨਾਮ। ਜਦੋਂ ਗੋਬਿੰਦ ਦਾ ਨਾਮ ਅੰਦਰ ਆ ਜਾਂਦਾ ਤੇ ਜਿਹੜੀਆਂ ਚਿੰਤਾਵਾਂ, ਜਿਹੜੇ ਦਰਦ ਦੀ ਦਵਾ ਦੌਲਤ ਨਾਲ ਵੀ ਨਹੀਂ ਮਿਲਦੀ, ਉਹ ਪਾਟੀ ਕੁੜਤੀ ਦੇ ਵਿੱਚ ਬੈਠੇ ਹੋਏ ਗੋਬਿੰਦ ਦਾ ਨਾਮ ਕੰਠ ਵਿੱਚ ਵਸਾਉਣ ਵਾਲੇ ਗੁਰਸਿੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ। ਗੋਬਿੰਦ ਦੇ ਨਾਮ ਦੇ ਵਿੱਚੋਂ ਹੀ ਅਸਲ ਵਿੱਚ ਸਾਡੀ ਚਿੰਤਾ ਦੀ ਦਵਾ ਮਿਲੇਗੀ, ਸਾਡੇ ਦਰਦ ਦੀ ਦਵਾ ਮਿਲੇਗੀ। ਇਸ ਕਰਕੇ ਮਹਾਰਾਜ ਨੇ ਇਹ ਪਰਦੇ ਉਠਾਉਣ ਵਾਸਤੇ ਸਾਨੂੰ ਉਪਦੇਸ਼ ਕੀਤਾ ਤੇ ਮਹਾਰਾਜ ਚੌਥਾ ਬਚਨ ਕਰਦੇ ਨੇ ਕੁੱਲ ਗਰਭ ਤੇ। ਇਨਸਾਨ ਨੂੰ ਆਪਣੀ ਜਾਤੀ, ਆਪਣੇ ਕੁੱਲ ਦੇ ਉੱਤੇ ਬੜਾ ਹੰਕਾਰ ਹੁੰਦਾ ਹੈ। ਅੱਜ ਵੇਖਣ ਵਿੱਚ ਆਉਂਦਾ ਕਿ ਬੰਦਾ ਧਾਰਮਿਕ ਸਥਾਨ ਤੇ ਆ ਕਰਕੇ ਵੀ ਆਪਣੀ ਕੁੱਲ ਦੇ ਉੱਤੇ, ਆਪਣੀ ਜਾਤ ਦੇ ਉੱਤੇ ਮਾਣ ਕਰਕੇ ਬਹਿ ਜਾਂਦਾ ਹੈ। ਤੇ ਉਸ ਤੋਂ ਵੀ ਵੱਡੀ ਤਰਾਸਦੀ ਦੀ ਗੱਲ ਇਹ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਾਤੀ ਦਾ, ਕੁੱਲ ਦਾ, ਵਰਨ ਵੰਡ ਦਾ ਖੰਡਨ ਕਰਦੇ ਨੇ, ਕੁੱਲ ਦੇ ਹੰਕਾਰ ਦੇ ਵਿੱਚ ਗਲਕਤ ਹੋਏ ਬੰਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਗੁਰਦੁਆਰੇ ਵੀ ਜਾਤੀਆਂ ਦੇ ਨਾਮ ਤੇ ਆਧਾਰਿਤ ਬਣਾਏ ਹੋਏ ਆ। ਪਰ ਮਹਾਰਾਜ ਕਹਿੰਦੇ ਜਿਸ ਕੁੱਲ ਦਾ ਹੰਕਾਰ ਕਰਦਾ, ਚੇਤੇ ਰੱਖੀ ਇਹ ਕੁੱਲ, ਇਹ ਜਾਤੀ, ਇਹ ਧੜੇ, ਇਹ ਫਿਰਕੇ, ਇਹ ਸਭ ਖੇ ਹੋ ਜਾਣਗੇ, ਇਹ ਸਭ ਧੁੰਦ ਦੇ ਬਦਲਾਂ ਦੀ ਨਿਆਈ ਨੇ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਜਿਸ ਸਮੇਂ ਦੁੱਖਾਂ ਨੇ ਆ ਕੇ ਘੇਰਾ ਪਾਇਆ, ਜਿਸ ਸਮੇਂ ਜਮਦੂਤਾਂ ਨੇ ਆ ਕੇ ਡੰਡ ਚਲਾਇਆ, ਤੇ ਉਸ ਸਮੇਂ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਨੇ ਸਹਾਈ ਹੋਣਾ ਹੈ, ਹੋਰ ਕਿਸੇ ਵੀ ਵਸਤੂ ਨੇ ਸਹਾਈ ਨਹੀਂ ਹੋਣਾ।
ਸਚੰਤ ਬਿਖਿਆ ਸ਼ਲੰਗ ਸ਼ਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲਤੇ।
ਮਹਾਰਾਜ ਕਹਿੰਦੇ ਨੇ ਕਿ ਬੰਦਾ ਇਹਨਾਂ ਚੀਜ਼ਾਂ ਨੂੰ ਹੀ ਪ੍ਰਾਪਤ ਕਰਨ ਵਾਸਤੇ ਵੱਖ ਵੱਖ ਤਰ੍ਹਾਂ ਦੇ ਤਰੀਕੇ ਅਪਣਾਉਂਦਾ। ਕੁਝ ਬੰਦੇ ਮਾਇਆ ਦੀ ਪ੍ਰਾਪਤੀ ਵਾਸਤੇ ਬੇਈਮਾਨੀ ਕਰਦੇ ਆ, ਕੁਝ ਬੰਦੇ ਜਾਇਦਾਦਾਂ ਦੀ ਪ੍ਰਾਪਤੀ ਵਾਸਤੇ ਜਾਇਦਾਦਾਂ, ਜ਼ਮੀਨਾਂ ਬਣਾਉਣ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਬੇਈਮਾਨੀ ਕਰਦੇ ਨੇ, ਠੱਗੀਆਂ ਕਰਦੇ ਆ। ਤੇ ਜੇ ਕੋਈ ਬੰਦਾ ਕਿਸੇ ਦੁਕਾਨ ਤੇ ਹੈ, ਕਿਸੇ ਦਫ਼ਤਰ ਵਿੱਚ ਹੈ, ਉਹ ਆਪਣਾ ਸੌਦਾ ਵੇਚਣ ਵਾਸਤੇ, ਸੌਦਾ ਵੇਚ ਕੇ ਮਾਇਆ ਮਿਲੇਗੀ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਠੱਗੀਆਂ ਠੋਰੀਆਂ ਕਰਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ ਕਿ ਗੁਰੂ ਨਾਨਕ ਨੇ ਸਿੱਖਾਂ ਨੂੰ ਕਿਹਾ ਕਿਰਤ ਕਰੋ। ਗੁਰੂ ਨਾਨਕ ਨੇ ਇਕੱਲਾ ਕਿਰਤ ਨਹੀਂ ਕਿਹਾ, ਗੁਰੂ ਨਾਨਕ ਨੇ ਕਿਹਾ ਸੱਚੀ ਸੁੱਚੀ ਕਿਰਤ ਕਰੋ। ਜਿਸ ਕਿਰਤ ਦੇ ਵਿੱਚ ਕੋਈ ਠੱਗੀ ਨਾ ਹੋਵੇ, ਜਿਸ ਕਿਰਤ ਦੇ ਵਿੱਚ ਕੋਈ ਬੇਈਮਾਨੀ ਨਾ ਹੋਵੇ, ਉਹ ਕਿਰਤ ਬੰਦੇ ਨੂੰ ਨਹੀਂ ਕਰਨੀ ਚਾਹੀਦੀ। ਜਿਹੜੀ ਕਿਰਤ ਦੇ ਵਿੱਚ ਪਰਮਾਤਮਾ ਦਾ ਡਰ ਹੈ, ਜਿਸ ਕਿਰਤ ਦੇ ਵਿੱਚ ਸੱਚੀ ਸੁੱਚੀ ਕਿਰਤ ਹੋਵੇ, ਉਹੀ ਕਿਰਤ ਬੰਦੇ ਨੂੰ ਕਮਾਉਣੀ ਚਾਹੀਦੀ ਹੈ। ਸੱਚੀ ਸੁੱਚੀ ਕੀਤੀ ਹੋਈ ਕਿਰਤ ਹੀ ਸਾਡੀ ਕੁਲਾਂ ਤੱਕ ਸਾਥ ਨਿਭਾਉਂਦੀ ਹੈ। ਤੇ ਬੇਈਮਾਨੀ ਦੇ ਨਾਲ ਇਕੱਠਾ ਕੀਤਾ ਹੋਇਆ ਸੰਸਾਰ ਦਾ ਧਨ, ਸੰਸਾਰ ਦੀ ਦੌਲਤ, ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਹੀ ਸਾਡੇ ਵੀ ਅੰਤਮ ਸਮੇਂ ਤੱਕ ਸਾਥ ਨਹੀਂ ਨਿਭਾਉਂਦੀਆਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜੀ ਸੰਸਾਰ ਦੀ ਦੌਲਤ ਵਾਸਤੇ ਠੱਗੀਆਂ ਕਰਦਾ, ਬੇਈਮਾਨੀ ਅਪਣਾਉਂਦਾ, ਚੇਤੇ ਰੱਖ ਨਾਨਕ ਬਿਨ ਹਰ ਸੰਗ ਨਾ ਚਾਲਤੇ, ਇਹ ਨਾਲ ਨਹੀਂ ਜਾਣੀ। ਪਰ ਮਹਾਰਾਜ ਨੇ ਇਹ ਵੀ ਨੁਕਤਾ ਨਾਲ ਹੀ ਦੱਸ ਦਿੱਤਾ ਵੀ ਨਾਲ ਜਾਣਾ ਕੀ ਹੈ। ਮਹਾਰਾਜ ਕਹਿੰਦੇ ਨੇ, ਨਾਲ ਜਾਣਾ ਹੈ ਹਰੀ ਦਾ ਨਾਮ, ਨਾਲ ਜਾਣਾ ਹੈ ਗੋਬਿੰਦ ਦਾ ਨਾਮ, ਨਾਲ ਜਾਣਾ ਹੈ ਪ੍ਰਮਾਤਮਾ ਦਾ ਨਾਮ। ਆਪਾਂ ਪੁੱਛਦੇ ਹਾਂ ਨਾਲ ਕਿਵੇਂ ਜਾਵੇਗਾ? ਖਾਲਸਾ ਜੀ, ਜੀਵਨ ਵਿੱਚ ਤੁਸਾਂ ਨੇ ਅਨੁਭਵ ਕੀਤਾ ਹੋਵੇਗਾ, ਧਰਮ ਦੀ ਇੱਕ ਵਿਲੱਖਣ ਬਾਤ ਇਹ ਹੈ ਕਿ ਜੇ ਤੁਸੀਂ ਧਰਮ ਦੀ ਵਿੱਦਿਆ ਜੋ ਇਸ ਜਨਮ ਦੇ ਵਿੱਚ ਧਾਰਨ ਕਰ ਰਹੇ ਹੋ, ਜੇ ਕਿਸੇ ਨੇ ਇਸ ਜਨਮ ਦੇ ਵਿੱਚ ਜਪਜੀ ਸਾਹਿਬ ਜ਼ਬਾਨੀ ਯਾਦ ਕੀਤਾ, ਜਾਪ ਸਾਹਿਬ ਜ਼ਬਾਨੀ ਯਾਦ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਲਈ ਹੈ, ਹੋਰ ਗੁਰਬਾਣੀ ਦਾ ਅਭਿਆਸ ਕੀਤਾ, ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ, ਤੇ ਜੇ ਅਗਲਾ ਜਨਮ ਮਨੁੱਖਾ ਦੇਹੀ ਦੇ ਵਿੱਚ ਮਿਲਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਜਿਹੜੀ ਧਰਮ ਦੀ ਕਮਾਈ ਇਸ ਜਨਮ ਦੇ ਵਿੱਚ ਕੀਤੀ ਹੈ, ਉਹ ਅਗਲੇ ਜਨਮ ਵਿੱਚ ਵੀ ਤੇਰਾ ਸਾਥ ਨਿਭੇਗੀ। ਜੇ ਕੋਈ ਵਿਅਕਤੀ ਇਸ ਜਨਮ ਦੇ ਵਿੱਚ ਡਾਕਟਰ ਹੈ, ਜੇ ਕੋਈ ਵਿਅਕਤੀ ਇਸ ਜਨਮ ਦੇ ਵਿੱਚ ਇੰਜੀਨੀਅਰ ਹੈ, ਅਗਲੇ ਜਨਮ ਵਿੱਚ ਡਾਕਟਰ ਜਾਂ ਇੰਜੀਨੀਅਰ ਬਣਨ ਵਾਸਤੇ ਦੁਬਾਰਾ ਫਿਰ ਉਹਨੂੰ ਮਿਹਨਤ ਕਰਨੀ ਪਵੇਗੀ। ਪਰ ਜੇ ਇਸ ਜਨਮ ਦੇ ਵਿੱਚ ਜਪਜੀ ਹਿਰਦੇ ਵਿੱਚ ਵਸਾਇਆ, ਕਿੰਨੇ ਵੀ ਜਨਮ ਅਗਲੇ ਹੋ ਜਾਣ, ਜਪਜੀ ਕਦੇ ਵੀ ਹਿਰਦੇ ਦੇ ਵਿੱਚੋਂ ਦੂਰ ਨਹੀਂ ਹੋਵੇਗਾ। ਕਿਉਂ? ਤੁਸੀਂ ਵੀ ਅਨੁਭਵ ਕੀਤਾ ਹੋਵੇਗਾ, ਕੁਝ ਬੱਚੇ ਐਸੇ ਨੇ ਜਿਹੜੇ ਪਹਿਲੀ ਵਾਰੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਬੜਾ ਸ਼ੁੱਧ ਕਰਨ ਲੱਗ ਜਾਂਦੇ ਆ। ਕੁਝ ਬੱਚੇ ਐਸੇ ਨੇ ਜਿਨ੍ਹਾਂ ਨੂੰ ਚੌਪਈ ਸਾਹਿਬ ਪਹਿਲਾਂ ਹੀ ਜ਼ਬਾਨੀ ਯਾਦ ਬਹੁਤ ਜਲਦੀ ਹੋ ਜਾਂਦਾ। ਕਿਉਂ? ਕਿਉਂਕਿ ਇਸ ਜਨਮ ਦੇ ਵਿੱਚ ਤਾਂ ਹੋ ਰਿਹਾ, ਪਿਛਲੇ ਜਨਮਾਂ ਦੇ ਵਿੱਚ ਕਮਾਈਆਂ ਕੀਤੀਆਂ ਹੋਈਆਂ ਨੇ। ਸੋ ਇਸ ਕਰਕੇ ਨਾਲ ਕੇਵਲ ਤੇ ਕੇਵਲ ਬਾਣੀ ਦਾ ਅਭਿਆਸ ਨਿਭਦਾ, ਗੁਰਬਾਣੀ ਦਾ ਸ਼ਬਦ ਕੰਠ ਦੇ ਵਿੱਚ ਵਸਾਇਆ ਹੋਇਆ ਜਨਮਾਂ ਤੱਕ ਸਾਥ ਨਿਭਾਉਂਦਾ ਹੈ।
ਬੇਖੰਦੜੋ ਕੀ ਭੁੱਲੈ ਤੁਮਾ ਦਿਸਮ ਸੋਹਣਾ।
ਬੇਖੰਦੜੋ ਕੀ ਭੁੱਲ, ਵੇਖਦੇ ਆਪਾਂ ਸਾਰੇ ਆ, ਪਰ ਮਹਾਰਾਜ ਕਹਿੰਦੇ ਸੰਸਾਰ ਦਾ ਬੰਦਾ ਜਿਹੜਾ ਹੈ ਨਾ, ਇਹ ਜਦੋਂ ਵੇਖਦਾ ਤੇ ਭਰਮ ਭੁਲੇਖੇ ਵਿੱਚ ਪੈ ਜਾਂਦਾ। ਪੁੱਛਿਆ ਜੀ ਕਿਵੇਂ ਪੈ ਜਾਂਦਾ? ਕਹਿੰਦੇ ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਪੈਦਾ ਕੀਤਾ। ਕਹਿੰਦੇ ਜਿਸ ਤਰ੍ਹਾਂ ਤੁਮਾ ਹੁੰਦਾ, ਤੁਮਾ ਵੇਖਣ ਦੇ ਵਿੱਚ ਖਰਬੂਜੇ ਜਾਂ ਸਤੀਰੇ ਜਿਹਾ ਜਾਪਦਾ, ਸੁੰਦਰ ਜਾਪਦਾ, ਤੇ ਜੇਕਰ ਬੰਦਾ ਉਸਨੂੰ ਸਤੀਰਾ ਸਮਝ ਕਰਕੇ, ਖਰਬੂਜਾ ਸਮਝ ਕਰਕੇ ਛਕਣਾ ਚਾਹੇ, ਪਰ ਉਹ ਮਿਠਾਸ ਨਹੀਂ ਮਿਲੇਗੀ ਜਿਹੜੀ ਸਤੀਰੇ ਦੇ ਵਿੱਚੋਂ ਮਿਲਦੀ ਹੈ, ਬਲਕਿ ਤੁਮਾ ਇੱਕ ਬਹੁਤ ਜ਼ਿਆਦਾ ਕੜੱਤਣ ਵਾਲਾ ਹੁੰਦਾ ਹੈ, ਜ਼ਹਿਰ ਤੋਂ ਵੀ ਕੌੜਾ ਹੁੰਦਾ ਹੈ। ਸਤਿਗੁਰੂ ਕਹਿੰਦੇ ਬਸ ਜਿਸ ਤਰ੍ਹਾਂ ਤੁਮੇ ਨੂੰ ਵੇਖ ਕਰਕੇ ਭੁੱਲ ਪੈਦਾ ਹੁੰਦੀ ਹੈ, ਇਸ ਤਰ੍ਹਾਂ ਸੰਸਾਰ ਦੀ ਦੌਲਤ ਨੂੰ ਵੇਖ ਕਰਕੇ ਜਾਪਦੀ ਤੇ ਬੜੀ ਮਿੱਠੀ ਹੈ, ਪਰ ਇਹ ਸੰਸਾਰ ਦੀ ਦੌਲਤ, ਸੰਸਾਰ ਦੀ ਮਾਇਆ, ਸੰਸਾਰ ਦੀਆਂ ਵਾਸ਼ਨਾਵਾਂ ਮਿੱਠੀਆਂ ਨਹੀਂ ਨੇ। ਇਹ ਤਾਂ ਖਾਲਸਾ ਜੀ ਬਹੁਤ ਜ਼ਿਆਦਾ ਕੜੱਤਣ ਦੇ ਨਾਲ ਭਰੀਆਂ ਹੋਈਆਂ ਨੇ, ਇਹ ਤਾਂ ਵਿਖਿਆ ਹੈ, ਤੇ ਬੰਦਾ ਵਿਖਿਆ ਨੂੰ ਪ੍ਰਾਪਤ ਕਰਨ ਵਾਸਤੇ ਮਿਹਨਤ ਕਰ ਰਿਹਾ, ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਕੋਈ ਵੀ ਯਤਨ ਨਹੀਂ ਕਰਦਾ। ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦੇ ਆ, ਮਹਾਰਾਜ ਕਹਿੰਦੇ ਜਿਹੜਾ ਤੂੰ ਇੰਦਰੀਆਂ ਦੇ ਵਿੱਚੋਂ ਵੀ ਰਸ ਲੈ ਰਿਹਾ ਨਾ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵਹੇ, ਇੱਕ ਛਿਣ ਦੇ ਸਵਾਦ ਕਰਕੇ ਜਿਹੜੀ ਵਾਸ਼ਨਾ ਭੋਗ ਰਿਹਾ, ਚੇਤੇ ਰੱਖੀ ਇਹ ਵਾਸ਼ਨਾ ਤੈਨੂੰ ਕਈ ਜਨਮਾਂ ਤੱਕ ਦੁਖੀ ਕਰੇਗੀ। ਇਸ ਕਰਕੇ ਭਾਈ ਇਹ ਕੇਵਲ ਤੇ ਕੇਵਲ ਤੇਰੇ ਨੇਤਰਾਂ ਦੇ ਉੱਤੇ ਪਿਆ ਹੋਇਆ ਭਰਮ ਭੁਲੇਖਾ ਹੈ, ਇੱਕ ਪਰਦਾ ਹੈ। ਅਸਲ ਵਿੱਚ ਜੋ ਤੈਨੂੰ ਮਿੱਠਾ ਜਾਪਦਿਆ ਉਹ ਬਹੁਤ ਜ਼ਿਆਦਾ ਕੜੱਤਣ ਦੇ ਨਾਲ ਭਰਿਆ ਹੋਇਆ ਹੈ। ਇੱਕ ਵਿਦਵਾਨ ਨੇ ਇੱਕ ਦ੍ਰਿਸ਼ਟਾਂਤ ਪੈਦਾ ਕੀਤਾ, ਕਹਿੰਦੇ ਜਿਸ ਤਰ੍ਹਾਂ ਇੱਕ ਕੂਕਰ ਇੱਕ ਕੁੱਤਾ ਹੱਡੀ ਨੂੰ ਮੂੰਹ ਦੇ ਵਿੱਚ ਪਾ ਕਰਕੇ ਹੱਡੀ ਨੂੰ ਚਬਾਉਂਦਾ ਹੈ, ਹੱਡੀ ਦੇ ਉੱਪਰ ਆਪਣੀ ਜ਼ਬਾਨ ਫੇਰਦਾ ਹੈ, ਕਹਿੰਦੇ ਨੇ ਉਹ ਤਾਂਹੀਓ ਫੇਰਦਾ ਕਿਉਂਕਿ ਉਸ ਕੁੱਤੇ ਨੂੰ ਉਸ ਹੱਡੀ ਦੇ ਵਿੱਚੋਂ ਰਸ ਆਉਂਦਾ। ਪਰ ਅਸਲ ਦੇ ਵਿੱਚ ਰਸ ਹੱਡੀ ਦੇ ਵਿੱਚੋਂ ਨਹੀਂ ਆਉਂਦਾ, ਬਲਕਿ ਹੱਡੀ ਚਬਾ ਚਬਾ ਕਰਕੇ ਕੁੱਤੇ ਦੇ ਜਬਾੜੇ ਦੇ ਵਿੱਚੋਂ ਕੁੱਤੇ ਦਾ ਹੀ ਖੂਨ ਨਿਕਲੀ ਜਾ ਰਿਹਾ ਹੈ। ਤੇ ਜਿਹੜਾ ਕੁੱਤਾ ਹੱਡੀ ਚਬਾ ਰਿਹਾ ਆਪਣੇ ਹੀ ਖੂਨ ਨੂੰ ਅੰਦਰ ਲਿਜਾ ਕਰਕੇ ਬਾਰ ਬਾਰ ਸੋਚਦਾ ਕਿ ਹੱਡੀ ਚੋਂ ਰਸ ਆ ਰਿਹਾ। ਬਸ ਇਸੇ ਤਰ੍ਹਾਂ ਅੱਜ ਸਾਡੇ ਪਰਮਾਤਮਾ ਤੋਂ ਟੁੱਟਿਆਂ ਦੇ ਹਾਲਾਤ ਹੋ ਚੁੱਕੇ ਨੇ। ਅਸੀਂ ਆ ਮਾਇਆ ਰੂਪੀ ਵਾਸ਼ਨਾਵਾਂ ਰੂਪੀ ਹੱਡੀਆਂ ਮੂੰਹ ਵਿੱਚ ਪਾਈ ਬੈਠੇ ਹਾਂ ਤੇ ਇਹਨਾਂ ਦੇ ਉੱਤੇ ਬਾਰ ਬਾਰ ਜ਼ਬਾਨ ਫੇਰਦੇ ਹਾਂ, ਸੋਚਦੇ ਹਾਂ ਰਸ ਆ ਰਿਹਾ। ਰਸ ਨਹੀਂ ਆ ਰਿਹਾ, ਬਲਕਿ ਸਾਡਾ ਹੀ ਅੰਮ੍ਰਿਤ ਹੈ ਅੰਦਰ ਦਾ, ਜਿਹੜਾ ਵਾਸ਼ਨਾਵਾਂ ਲੁੱਟ ਰਹੀਆਂ ਨੇ, ਮਾਇਆ ਲੁੱਟ ਰਹੀ ਹੈ। ਸਾਡੇ ਵੀ ਹਾਲਾਤ ਉਹਦੀ ਤਰ੍ਹਾਂ ਹੋ ਗਏ ਨੇ, ਆਪਣਾ ਹੀ ਖੂਨ ਚੂਸ ਚੂਸ ਕੇ ਸੋਚ ਰਹੇ ਹਾਂ ਮਾਇਆ ਦੇ ਵਿੱਚੋਂ ਰਸ ਆ ਰਿਹਾ ਹੈ, ਆਪਣਾ ਹੀ ਖੂਨ ਚੂਸ ਕਰਕੇ ਸੋਚ ਰਹੇ ਹਾਂ ਵਾਸ਼ਨਾ ਦੇ ਵਿੱਚੋਂ ਰਸ ਆ ਰਿਹਾ ਹੈ। ਪਰ ਜੇ ਗੁਰੂ ਸੋਝੀ ਦਵੇ ਤੇ ਸਮਝ ਪੈਂਦੀ ਹੈ, ਜਿਹੜੇ ਸਵਾਸ ਮਾਇਆ ਤੇ ਗਵਾ ਰਿਹਾ, ਵਾਸ਼ਨਾਵਾਂ ਤੇ ਗਵਾ ਰਿਹਾ, ਇਹ ਰਸ ਤੈਨੂੰ ਤੇਰੇ ਗਵਾਏ ਹੋਏ ਸਵਾਸਾਂ ਦਾ ਹੀ ਆ ਰਿਹਾ ਹੈ, ਇਹਨਾਂ ਸਵਾਸਾਂ ਦੀ ਸੰਭਾਲ ਕਰ। ਸੋ ਸਤਿਗੁਰੂ ਕਹਿੰਦੇ ਨੇ ਇਹ ਕੇਵਲ ਤੇ ਕੇਵਲ ਵੇਖਣ ਦੀ ਭੁੱਲ ਹੈ, ਤੁੰਮਣ ਦੀ ਨਿਆਈ ਤੁੰਮੇ ਦੀ ਨਿਆਈ ਹੈ, ਜਿਸ ਮਾਇਆ ਨੂੰ ਵੇਖ ਕੇ ਤੂੰ ਭਰਮ ਭੁਲੇਖੇ ਵਿੱਚ ਪਿਆ ਹੈ।
ਅੱਡ ਨਾਲ ਹੰਦੜੋ ਮੁੱਲ, ਨਾਨਕ ਸਾਥ ਨਾ ਜੁਲਈ ਮਾਇਆ।
ਮਹਾਰਾਜ ਕਹਿੰਦੇ ਨੇ ਜਿਸ ਮਾਇਆ ਨੂੰ ਇਕੱਠਿਆਂ ਕਰਨ ਵਾਸਤੇ ਦੌੜ ਰਹੇ ਹਾਂ, ਚੇਤੇ ਰੱਖ ਨਾਨਕ ਸਾਥ ਨਾ ਜੁਲਈ ਮਾਇਆ। ਇਹ ਮਾਇਆ ਤੋੜ ਤੱਕ ਨਾਲ ਨਹੀਂ ਨਿਭਦੀ। ਮਾਇਆ ਦੌਲਤ, ਮਾਇਆ ਕੇਵਲ ਸੰਸਾਰ ਦਾ ਧਨ ਹੀ ਨਹੀਂ ਹੁੰਦਾ, ਮਾਇਆ ਇਹ ਜੋ ਰਿਸ਼ਤੇ ਨਾਤੇ ਨਜ਼ਰ ਆ ਰਹੇ ਨੇ ਇਹ ਵੀ ਮਾਇਆ ਬਣ ਜਾਂਦੇ ਆ ਜੇ ਰਿਸ਼ਤਿਆਂ ਵਿੱਚ ਮੋਹ ਬਹੁਤਾ ਪੈ ਜਾਵੇ। ਤੇ ਮੈਂ ਕਹਿੰਦਾ ਵਾਂ ਵੀ ਅੱਜ ਕੱਲ ਰਿਸ਼ਤਿਆਂ ਦਾ ਉਦਾਹਰਣ, ਅੱਜ ਕੱਲ ਸੰਸਾਰ ਦੀ ਦੌਲਤ ਦਾ ਉਦਾਹਰਣ ਤੇ ਦੇਣਾ ਇੱਕ ਪਾਸੇ ਹੈ, ਅੱਜ ਦੇ ਸਮੇਂ ਵਿੱਚ ਤੇ ਬੰਦੇ ਵਾਸਤੇ ਸਭ ਤੋਂ ਵੱਡੀ ਮਾਇਆ ਬੋਝੇ ਵਿੱਚ ਪਾਇਆ ਹੋਇਆ ਟੈਲੀਫੋਨ ਹੀ ਬਣ ਚੁੱਕਿਆ ਹੈ, ਜਿਹੜਾ ਅੱਧੀ ਅੱਧੀ ਰਾਤ ਤੱਕ ਬੰਦੇ ਨੂੰ ਸੌਣ ਨਹੀਂ ਦਿੰਦਾ। ਤੇ ਫਿਰ ਗੁਰੂ ਘਰ ਆ ਕੇ ਗ੍ਰੰਥੀ ਸਾਹਿਬਾਨਾਂ ਨੂੰ ਪੁੱਛਦੇ ਹਾਂ ਜੀ ਅੰਮ੍ਰਿਤ ਵੇਲੇ ਦੀ ਦਾਤ ਦੇ ਦਿਓ, ਅੰਮ੍ਰਿਤ ਵੇਲੇ ਕਿਸ ਤਰ੍ਹਾਂ ਉੱਠੀਏ? ਭਾਈ ਆ ਜਿਹੜਾ ਟੈਲੀਫੋਨ ਮਾਇਆ ਦਾ ਸੱਪ ਬਣ ਕੇ ਤੈਨੂੰ ਚਿੰਬੜਿਆ ਹੈ, ਇਹਨੂੰ ਛੱਡ ਦੇ ਤੇ ਵੇਲੇ ਸਿਰ ਸੋਇਆ ਕਰ, ਗੁਰੂ ਅੱਗੇ ਅਰਦਾਸ ਕਰਕੇ ਸੋਇਆ ਕਰਕੇ ਸਤਿਗੁਰੂ ਅੰਮ੍ਰਿਤ ਵੇਲੇ ਉਠਾ ਕਰਕੇ ਨਿਤਨੇਮ ਦੀ ਦਾਤ ਬਖਸ਼ ਦਿਓ। ਤੂੰ ਗੁਰੂ ਅੱਗੇ ਅਰਦਾਸ ਕਰਕੇ ਸੋ, ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਤੈਨੂੰ ਅੰਮ੍ਰਿਤ ਵੇਲੇ ਉੱਠਣ ਤੋਂ ਰੋਕ ਦੇਵੇ, ਕਿਉਂਕਿ ਗੁਰੂ ਅੱਗੇ ਕੀਤੀ ਹੋਈ ਅਰਦਾਸ ਆਪਣੇ ਅਰਦਾਸ ਦੀ ਕਲਾ, ਨਾਮ ਦੀ ਕਲਾ ਜ਼ਰੂਰ ਵਰਤਾਉਂਦੀ ਹੈ। ਸੋ ਇਸ ਕਰਕੇ ਸਾਨੂੰ ਕੁਝ ਚੀਜ਼ਾਂ ਦਾ ਤਿਆਗ ਵੀ ਕਰਨਾ ਚਾਹੀਦਾ ਹੈ। ਇੱਕ ਸਾਖੀ ਹੈ ਸੁਲਤਾਨਪੁਰ ਲੋਧੀ ਦੀ ਧਰਤੀ ਦੀ, ਉਸ ਜਗ੍ਹਾ ਦੇ ਉੱਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ 13-13 ਕਰਕੇ ਤੋਲਿਆ, ਤੇ ਉਸੇ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ। ਕਹਿੰਦੇ ਨੇ ਜਿਹੜਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਤਾਂ ਉਦਾਸੀਆਂ ਤੇ ਨਿਕਲ ਗਏ, ਤੇ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਵਿਰਾਗ ਵਿੱਚ, ਪ੍ਰੇਮ ਦੇ ਵਿੱਚ ਬੇਰ ਸਾਹਿਬ ਦੇ ਹੇਠਾਂ ਬੈਠ ਕੇ ਮੂਲ ਮੰਤਰ ਦਾ ਅਭਿਆਸ ਕਰਦੇ ਰਿਹਾ ਕਰਦੇ ਸਨ। ਸੁਲਤਾਨਪੁਰ ਲੋਧੀ ਦੌਲਤ ਖਾਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਜੋ ਫਰਜ਼ੰਦ ਹੈ ਉਹ ਵੀ ਬੜਾ ਪ੍ਰੇਮਾ ਭਗਤੀ ਦੇ ਵਿੱਚ ਜੁੜਿਆ, ਕਿਉਂ ਉਹਨਾਂ ਨੂੰ ਮਿਲ ਕੇ ਕੁਝ ਸਵਾਲ ਜਵਾਬ ਕੀਤੇ ਜਾਣ। ਦੌਲਤ ਖਾਂ ਬਾਬਾ ਸ੍ਰੀ ਚੰਦ ਕੋਲ ਆਇਆ ਤੇ ਆ ਕਰਕੇ ਉਸਨੇ 4 ਸਵਾਲ ਕੀਤੇ, ਤੇ ਉਹ 4 ਸਵਾਲ ਸਨ ਬਾਬਾ ਸ੍ਰੀ ਚੰਦ ਜੀ ਨੂੰ। ਪਹਿਲਾ ਸਵਾਲ ਇਹ ਸੀ ਕਿ ਇਨਸਾਨ ਦਾ ਧਰਤੀ ਦੇ ਉੱਤੇ ਧਾਰਨ ਕਰਨ ਵਾਸਤੇ ਕੀ ਬਣਿਆ ਹੋਇਆ ਹੈ, ਇਨਸਾਨ ਕਿਸ ਚੀਜ਼ ਨੂੰ ਧਾਰਨ ਕਰੇ। ਦੂਸਰਾ ਸਵਾਲ ਸੀ ਇਨਸਾਨ ਕਿੰਨਾਂ ਚੀਜ਼ਾਂ ਦਾ ਤਿਆਗ ਕਰੇ। ਤੀਜਾ ਸਵਾਲ ਸੀ ਦੁਨੀਆਂ ਦੇ ਉੱਤੇ ਸੂਰਮਾ ਕੌਣ ਹੈ, ਤੇ ਚੌਥਾ ਸਵਾਲ ਸੀ ਦੁਨੀਆਂ ਦੇ ਉੱਤੇ ਸੁਖੀ ਕੌਣ ਹੈ। ਹੁਣ ਪਹਿਲਾ ਸਵਾਲ ਕੀਤਾ ਵੀ ਧਾਰਨ ਕਿੰਨਾਂ ਚੀਜ਼ਾਂ ਨੂੰ ਕਰਨਾ ਚਾਹੀਦਾ, ਤੇ ਪਹਿਲਾ ਜਵਾਬ ਤੇ ਦਿੱਤਾ ਕਿ ਨਾਮ ਨੂੰ ਧਾਰਨ ਕਰਨਾ ਚਾਹੀਦਾ, ਦੂਸਰਾ ਜਵਾਬ ਦਿੱਤਾ ਚੰਗੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ, ਤੀਸਰਾ ਜਵਾਬ ਦਿੱਤਾ ਦਇਆ ਨੂੰ ਧਾਰਨ ਕਰਨਾ ਚਾਹੀਦਾ, ਚੌਥਾ ਜਵਾਬ ਦਿੱਤਾ ਨਿਮਰਤਾ ਨੂੰ ਧਾਰਨ ਕਰਨਾ ਚਾਹੀਦਾ, ਆਪਣੇ ਹਿਰਦੇ ਦੇ ਵਿੱਚ ਪ੍ਰੇਮ ਨੂੰ ਧਾਰਨ ਕਰਨਾ ਚਾਹੀਦਾ। ਹੁਣ ਦੂਸਰਾ ਸਵਾਲ ਸੀ ਤਿਆਗ ਕਾਹਦਾ ਕਰੀਏ, ਤੇ ਬਾਬਾ ਸ੍ਰੀ ਚੰਦ ਜੀ ਨੇ ਜਵਾਬ ਦਿੱਤਾ ਜੇ ਤਿਆਗ ਕਰਨਾ ਸਭ ਤੋਂ ਪਹਿਲਾਂ ਸੰਸਾਰਕ ਮੋਹ ਮਮਤਾ ਦਾ ਤਿਆਗ ਕਰਨਾ ਚਾਹੀਦਾ, ਮੋਹ ਮਮਤਾ ਸੰਸਾਰ ਦੀ ਰੱਬ ਨਾਲੋਂ ਤੋੜਦੀ ਹੈ। ਦੂਸਰਾ ਆਪਣੇ ਰਾਜ ਦੇ ਹੰਕਾਰ ਦਾ ਤਿਆਗ ਕਰਨਾ ਚਾਹੀਦਾ, तीसरा अपने अंदरों पंजे वकारां दा त्याग करना चाहिदा, चौथा झूठ दा त्याग करना चाहिदा, पंजवां दूसरे बंदे दी निंदिया दा, ईरखा दा, द्वैष भावना दा त्याग करना चाहिदा। तीसरा सवाल सी सूरमा कौन है, ते बाबा श्री चंद जी ने कहा ओही दुनिया दे विच सूरमा है जेड़ा किसे दे दुख दित्तियां कदे दुखी ना होवे, ओही सूरमा है जिन्हों दुनिया दी कोई भी चीज दुखी ना कर सके। भाव आपां राह तो जांदे होईए किसे ने माड़ा बोल दिता, असी घर विच आके घर वालियां नाल कलेश पा लईए ते कहीए मेरा मन बहुत खराब है, क्यों मैनू फलाने ने दुखी किता, कहिंदे ओ सूरमा ही नहीं हो सकता जेड़ा किसे दे माड़े बोल बोलियां दुखी हो जावे। ते दूसरा माया है बहुत ज्यादा उछलदा है, माया चली गई दुखी हो गया, कहिंदे ओही सूरमा है जेड़ा रब दी रजा दे विच रवे, ते माया होवे पदार्थ होण तां वी शुकराना करे, पदार्थ ना भी होण ते तां वी दुखी ना होवे तां वी रब दा शुकराना करे। ते चौथा सवाल सी सुखी कौन है, कहिंदे सुखी ओही है जिहदे कोल संतोख है, जेड़ा संतुष्ट है। असल दे विच अज असी सुखी ताइयो नहीं हो पा रहे क्योंकि असी संतोख दे धारनी नहीं, बिना संतोख नहीं कोई राज है, सानू सैटिस्फैक्शन नहीं हो रही अपने जीवन तो, असी अपने आप नू दूसरियां दे नाल कंपेयर करदे आ। ते मैं बेनती करदा बंदे दे हाथ दियां लकीरां भी किसे दे नाल मलाईयां नहीं जा सकदियां, जिस तरह तुहानू रब ने बनाया है, जो तुहानू रब ने जिंदगी विच दिता उहदा शुकराना करो, रब दे दिते हुए दा शुकराना करो, रब दस गुणा होर दे के झोली भर देवेगा। सो ये चार सवालों के जवाब दिते सी बाबा श्री चंद ने दौलत खां नू, पर ये जवाब विचार करके सानू भी अपने जीवन दे विच अजमाने चाहिदे ने कि असी किथे को खड़े हां।
पौड़ी चलदियां नाल ना चलै सो क्यों संजीऐ।
महाराज सच्चे पातशाह इस पौड़ी दे विच समझाउंदे ने भाई जदों बंदे ने संसार तों कूच करना है, संसार तों जाना है, एक गल दा ज्ञान हर एक बंदे नूं है कि दुनिया तों कख भी नाल नहीं जाना। ते एक गुरु नानक साहब जी दी साखी है, वख-वख विद्वानां ने वख-वख तरीकियां नाल जोड़ी है, पर जो दास ने अध्ययन किया कि जिस समय गुरु नानक साहब महाराज नूं कारू हमीद बादशाह मिलदा है, महाराज सच्चे पातशाह नूं इह बादशाह मिलिया, ते कहिंदे आ कारू हमीद बादशाह कोल खजाना बहुत सी, कहिंदे ने कारू हमीद बादशाह गुरु नानक साहब नूं मिलिया, महाराज उत्थे 3 महीने रुके, ते जदों महाराज चलण लगे ते कारू हमीद बादशाह कहिंदा गुरु नानक साहब नूं, कहिंदा कोई निशानी दे जाओ। महाराज कहिंदे ने, कहिंदे निशानी दे के जावांगा पर शर्त यह है दरगाह विच जाके वापस लवांगा। कहिंदा जी ठीक है। कहिंदे गुरु नानक साहब ने एक सुई ओ कारू हमीद बादशाह दे हाथ दे उत्ते टका दिती, ते हस पिया। महाराज कहिंदे हसदा क्यों है, कहिंदा तुसी क्या सी दरगाह च वापस लवांगा सुई नाल थोड़ा जानी है। महाराज कहिंदे ने सुई दा तेनू पता है भी सुई नाल नहीं जानी, पर जेड़े आ खजाने दे नाल गड्डे लद्दी फिरदा खजाना भी नाल नहीं जाना, ये खजाने नू भी गरीबां दी मदद विच वंड दे। कीचै नेक नामी जो देवै खुदाए, जो दिसै जमी पर सो होसी फनाए, जो कुछ नजर आ रहा नाल नहीं जाना बंदिया फिर जफा क्यों पाई बैठा है। साढ़े भी यही हालात ने, रुपया डिग्गा होवे ना सड़क ते सारे इमानदारी विखाउंदे रुपया नहीं चकना, 10 दा नोट डिग्गया होवे कोई कोई इमानदारी विखाउंदा नहीं नहीं ये नहीं चकना इमानदार हां मैं, पर जे किते लख दी दत्थी पई होवे फिर पता लगदा बंदा इमानदार किन्ना कु है। रुपया वेख के ते ही कहंदा ना रुपया नाल थोड़ा जाना है। सो बंदा इमानदारी भी रकम वेख के करदा है। सतगुरु कहंदे चेते रख ए नाल नहीं जाने क्यों कठिया करदा है।
तिसका कहो क्या जतन जिस ते वंजी है।
उस चीज वास्ते जतन ही क्यों करना जिस चीज नू प्राप्त करके पछतावा होवे, ऐसा कम मूले ना कीचै जित अंत पछोताई है।
हर बिसरे क्यों त्रिपतावे ना मन रंजी है।
महाराज सच्चे पातशाह कहंदे ने परमात्मा ही भुल गया माया दी प्राप्ति वास्ते, ਤੇ 10 ਅੰਦਰੋਂ ਤ੍ਰਿਪਤ ਕਿਸ ਤਰ੍ਹਾਂ ਹੋਵਾਂਗੇ, ਤੇ ਜਦੋਂ ਤੱਕ ਅੰਦਰੋਂ ਤ੍ਰਿਪਤ ਨਾ ਹੋਏ ਮਨ ਦੀ ਭੁੱਖ ਨਹੀਂ ਮਿਟਣੀ, ਜਦੋਂ ਤੱਕ ਮਨ ਦੀ ਭੁੱਖ ਨਾ ਮਿਟੀ ਉਦੋਂ ਤੱਕ ਬੰਦੇ ਨੂੰ ਚਿੰਤਾਵਾਂ ਤੋਂ ਮੁਕਤੀ ਨਹੀਂ ਮਿਲਣੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਛੱਡ ਕੇ, ਜਿਹੜੇ ਰੱਬ ਦੇ ਘਰ ਦਾ ਬੂਹਾ ਛੱਡ ਕੇ ਥਾਵਾਂ ਥਾਵਾਂ ਤੇ ਭਟਕਦੇ ਆ, ਨਰਕਾਂ ਵਿੱਚ ਹੀ ਜਾਂਦੇ ਆ। ਜੇ ਬੂਹਾ ਖੜਕਾਉਣਾ ਹੈ ਗੁਰੂ ਰਾਮਦਾਸ ਦੇ ਘਰ ਦਾ ਬੂਹਾ ਖੜਕਾਓ, ਗੁਰੂ ਗ੍ਰੰਥ ਸਾਹਿਬ ਅੱਗੇ ਪੱਲਾ ਅੱਡੋ, ਜਿਹੜਾ ਇੱਥੇ ਆ ਕਰਕੇ ਝੁੱਕ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਸਾਹਮਣੇ, ਜਿਹੜੇ ਝੁੱਕਦੇ ਨੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਦੁਨੀਆਂ ਅੱਗੇ ਨਹੀਂ ਝੁਕਣ ਦਿੰਦਾ। ਇਸ ਲਈ ਗੁਰੂ ਰਾਮਦਾਸ ਦੇ ਘਰ ਵਿੱਚ ਆ ਕੇ ਝੁਕਣਾ ਚਾਹੀਦਾ ਹੈ।
ਉਹ ਕਿਰਪਾਲ ਦਇਆਲ ਨਾਨਕ ਪਉ ਭੰਜੀਐ।
ਮਹਾਰਾਜ ਕਹਿੰਦੇ ਨੇ ਇਸ ਲਈ ਉਹਦੇ ਅੱਗੇ ਅਰਦਾਸ ਕਰ, ਹੋ ਹੋ ਕਿਰਪਾਲ ਦਇਆਲ ਨਾਨਕ ਪਉ ਭੰਜੀਐ, ਕਿ ਹੇ ਕਿਰਪਾਲੂ ਦਿਆਲੂ ਸਤਿਗੁਰੂ ਮੇਰੇ ਤੇ ਵੀ ਰਹਿਮਤ ਕਰ, ਮੇਰੇ ਤੇ ਤਰਸ ਕਰ, ਮੈਨੂੰ ਸੋਝੀ ਹੋਵੇ ਤੇ ਮੈਂ ਵੀ ਤੇਰੇ ਰਾਹ ਤੇ ਤੁਰ ਕੇ ਬੰਦਗੀ ਕਮਾ ਸਕਾਂ। ਸੋ ਅੱਜ ਜੈਤ ਸਰੀ ਕੀ ਵਾਰ ਦੇ ਅੰਦਰ 10ਵੀਂ ਪੌੜੀ ਦੀ ਵਿਚਾਰ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਭਰਮ ਭੁਲੇਖੇ ਪਰਦਿਆਂ ਨੂੰ ਦੂਰ ਕਰਕੇ ਸਮਝਾਇਆ, ਭਾਈ ਨਾਮ ਧਨ ਨੂੰ ਇਕੱਠਾ ਕਰ, ਨਾਮ ਜਪਿਆ ਕਰ, ਕਲਯੁਗ ਦਾ ਸਮਾਂ ਹੈ, ਜਿੰਨਾ ਜ਼ਿਆਦਾ ਨਾਮ ਜਪਾਂਗੇ ਓਨੀ ਜ਼ਿਆਦਾ ਸੁੱਖਾਂ ਨੂੰ ਪ੍ਰਾਪਤ ਹੋਵਾਂਗੇ। ਇੱਥੇ ਹੀ ਵਿਚਾਰ ਨੂੰ ਸੰਕੋਚਦੇ ਹਾਂ। ਆਪ ਸਭ ਸੰਗਤ ਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਹਿਬਾਨਾਂ ਦਾ ਧੰਨਵਾਦ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ, ਹੋ ਕਿਰਪਾਲ ਦਇਆਲ ਨਾਨਕ ਪਉ ਭੰਜੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।